दासन दास कह जन नानक जे हाँ तू कराखे ते हा खाओ करी वखियान सो कहो टल गुर सेविए अहनिस सहज सुभाए दर्शन परसे गुरु कै जन्म मरण दुख जा सतनाम धनवाखे गुरु साहिब जियो मंगर माह सोहंदिया हर पिर संग बैठडिया तिनकी शोभा क्या गणी जे साहिब मेलड़िया मंगर माह सोखंदिया हर पिर संग बैठड़िया तिनकी शोभा क्या गणी जे साहिब मेलड़िया तन मन मौलिया राम स्यों संग साध सखे लड़िया साध जना ते बाहरी से रहन अकेलड़िया तिन दुख ना कब हूं उतरे से जम के वस पड़िया जिनी राव्या प्रभ आपना से दिसन नित खड़िया रतन ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆਂ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆਂ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਭਾਵਾਂ ਰੋਜ਼ ਆਪਾਂ ਪਿਛਲੇ ਦਿਨਾਂ ਤੋਂ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਪਵਿੱਤਰ ਮੁਖ ਤੋਂ ਉਚਾਰਨ ਕੀਤੇ ਹੋਏ ਸਲੋਕਾਂ ਦੀ ਵਿਚਾਰ ਕਰ ਰਹੇ ਹਾਂ। ਪਰ ਅੱਜ ਮੰਗਰ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਤੇ ਧੰਨ ਗੁਰੂ ਅਰਜੁਨ ਦੇਵ ਪੰਚਮ ਪਾਤਸ਼ਾਹ ਜੀ ਨੇ ਇਸ ਮਹੀਨੇ ਦੇ ਰਾਹੀਂ ਜੋ ਸਾਨੂੰ ਗੁਰਮਤਿ ਉਪਦੇਸ਼ ਦ੍ਰਿੜ ਕਰਾਇਆ ਉਸ ਦੀ ਵਿਚਾਰ ਕਰਨੀ ਅਤ ਜ਼ਰੂਰੀ ਸੀ। ਇਸ ਮਹੀਨੇ ਦਾ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੇ ਸੰਖੇਪ ਜੈ ਭਾਵ ਅਰਥ ਨੂੰ ਆਪਾਂ ਜ਼ਰੂਰ ਸਮਝ ਲਈਏ ਵੀ ਅੱਜ ਦੀ ਵਿਚਾਰ ਦਾ ਕੇਂਦਰੀ ਧੁਰਾ ਜਾਂ ਵਿਸ਼ਾ ਵਸਤੂ ਕੀ ਹੈ। ਇਸ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਨੇ ਦੋ ਬਚਨ ਸਾਨੂੰ ਦ੍ਰਿੜ ਕਰਾਏ ਨੇ। ਪਹਿਲਾ ਬਚਨ ਉਹ ਸੁਹਾਗਵਤੀ ਉਹ ਵਡਭਾਗਣਾ ਜਿਹੜੀਆਂ ਆਪਣੇ ਪਿਆਰੇ ਪਤੀ ਪਰਮੇਸ਼ਵਰ ਦੇ ਕੋਲ ਬੈਠੀਆਂ ਨੇ ਤੇ ਉਹਨਾਂ ਦੇ ਤਨ ਦਾ ਰੂਪ ਉਹਨਾਂ ਦੇ ਗੁਣਾਂ ਦਾ ਸ਼ਿੰਗਾਰ ਉਹਨਾਂ ਦੇ ਅੰਦਰ ਰੂਹਾਨੀਅਤ ਦੀ ਜਿਹੜੀ ਲਾਲੀ ਹੈ ਅਸਲ ਵਿੱਚ ਉਹ ਹੀ ਸ਼ਿੰਗਾਰ ਬਣ ਕੇ ਉਹਨਾਂ ਨੂੰ ਸ਼ੋਭਾ ਪਈ ਦਿੰਦੀ ਹੈ। ਦੂਸਰਾ ਇਸ ਵਿੱਚ ਬਚਨ ਇੱਕ ਹੋਰ ਕੀਤਾ ਕਿ ਜਿਨ੍ਹਾਂ ਨੂੰ ਉਸ ਪਿਆਰੇ ਵਾਹਿਗੁਰੂ ਪ੍ਰਭੂ ਪਤੀ ਦਾ ਮਿਲਾਪ ਹਾਸਲ ਨਹੀਂ ਹੋਇਆ ਉਹ ਇਕੱਲੀਆਂ ਕੁਰਲਾ ਰਹੀਆਂ ਨੇ। ਸੁਹਾਗਣਾ ਨੇ ਆਪਣੇ ਗਲੇ ਵਿੱਚ ਨਾਮ ਦਾ ਹੀਰਾ ਨਾਮ ਦਾ ਲਾਲ ਨਾਮ ਦਾ ਰਤਨ ਪਾਇਆ ਤੇ ਪਰਮਾਤਮਾ ਤੋਂ ਕੁੱਥੀਆਂ ਹੋਈਆਂ ਦੁਹਾਗਣਾ ਨੇ ਆਪਣੇ ਗਲੇ ਦੇ ਵਿੱਚ ਦੁੱਖਾਂ ਦਾ ਹਾਰ ਪਾ ਲਿਆ ਜਿਸ ਕਰਕੇ ਉਹਨਾਂ ਦਾ ਇਹ ਦੁੱਖ ਕੱਟਦਾ ਨਹੀਂ ਪਿਆ। ਅਖੀਰ 'ਤੇ ਧੰਨ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਭਾਗਵਾਨਾਂ ਨੂੰ, ਜਿਨ੍ਹਾਂ ਸੁਹਾਗਵਤੀਆਂ ਨੂੰ ਪਿਆਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਪਤੀ ਦਾ ਵਸਲ ਹਾਸਲ ਹੋ ਗਿਆ, ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਸਾਹਿਬ ਕਹਿੰਦੇ ਨੇ ਫਿਰ ਮੱਘਰ ਦੇ ਮਹੀਨੇ ਵਿੱਚ ਜਿਹੜਾ ਬੰਦਾ ਉਸ ਕਾਦਰ ਨੂੰ, ਕਰਤਾਰ ਨੂੰ ਦਿਨ ਰਾਤ ਅਰਾਧੇਗਾ, ਉਹਦਾ ਜਨਮ ਤੇ ਮਰਨ ਦਾ ਦੁੱਖ ਹੀ ਕੱਟਿਆ ਜਾਏ। ਇਹ ਸੰਖੇਪ ਜਿਹਾ ਭਾਵ ਹੈ। ਆਓ, ਇੱਕ ਤਾਂ ਇਸ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ। ਦੋ ਕੁ ਦਿਨ ਲਈ ਸਿਰਫ ਲੜੀਵਾਰ ਵਿਚਾਰ ਰੋਕੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਦਾ ਆਗਮਨ ਪੁਰਬ ਕੱਲ ਆ ਰਿਹਾ ਹੈ। ਅੱਜ ਵੀ ਅਸੀਂ ਆਪਣੇ ਜਗਤ ਗੁਰ ਬਾਬਾ, ਰਹਿਮਤਾਂ ਦਾ ਸਾਈਂ, ਪਿਆਰ ਦਾ ਪੁਤਲਾ, ਰੂਹਾਨੀਅਤ ਦਾ ਸਮੁੰਦਰ, ਡਿੱਗਿਆਂ ਢੱਠਿਆਂ ਦਾ ਸਹਾਰਾ ਬਣਨ ਵਾਲਾ ਤੇ ਜ਼ੁਲਮ ਕਰਨ ਵਾਲਿਆਂ ਦੇ ਸਾਹਮਣੇ ਛਾਤੀ ਠੋਕ ਕੇ ਸੱਚ ਬੋਲਣ ਵਾਲਾ ਤੇ ਜਿਸ ਨੂੰ ਭਾਈ ਗੁਰਦਾਸ ਜੀ ਹੁਣਾਂ ਨੇ ਆਪਣੀ ਰਚਨਾ ਵਿੱਚ ਇਹ ਸ਼ਬਦ ਵਰਤੇ ਨੇ ਕਿ ਸਿੰਘ ਉਜਾੜ ਦੇ ਵਿੱਚ, ਜੰਗਲ ਦੇ ਵਿੱਚ ਬੁਕਿਆ ਹੈ ਤੇ ਉਸ ਦੀ ਗਰਜ ਨੂੰ ਸੁਣ ਕੇ ਪਖੰਡੀ ਦੰਭੀ ਜਿਹੜੇ ਨੇ ਇੱਕੋ ਦਮ ਆਲੋਪ ਹੋ ਗਏ। ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪੁਰਬ ਸੰਬੰਧੀ ਵੀ ਇਸੇ ਸ਼ਬਦ ਨੂੰ ਆਧਾਰ ਬਣਾ ਕੇ ਆਪ ਨਾਲ ਵਿਚਾਰ ਸਾਂਝੀ ਕੀਤੀ ਜਾਏਗੀ। ਕਰੋ ਕਿਰਪਾਲਤਾ ਸਾਧ ਸੰਗਤ, ਆਪਣੇ ਅੰਦਰ ਨੂੰ ਅੱਜ ਟਿਕਾਣ ਦਾ ਯਤਨ ਕਰੀਏ, ਕਿਉਂਕਿ ਆਹ ਦਿਨ ਉਹ ਨੇ ਕਿ ਜਦੋਂ ਜਗਿਆਸੂ ਦੇ ਅੰਦਰ ਦੇ ਫੁਰਨੇ ਸ਼ਾਂਤ ਹੋ ਜਾਣ, ਪਿਆਰੇ ਦੇ ਆਉਣ ਦਾ ਦਿਨ ਹੋਵੇ ਤੇ ਵਾਹਿਗੁਰੂ ਮਿਹਰ ਕਰੇ ਅੰਦਰ ਬੈਰਾਗ ਵਿੱਚ, ਅੰਦਰ ਰਸ ਵਿੱਚ, ਅੰਦਰ ਨਾਮ ਵਿੱਚ ਭਿੱਜੇ। ਕੀ ਪਤਾ ਕਦੋਂ ਹਿਰਦੇ ਦਾ ਕਪਾਟ ਖੋਲ੍ਹ ਕੇ ਮੇਰੇ ਬਾਬੇ ਨਾਨਕ ਨੇ ਇਸ ਅੰਦਰ ਨੂੰ ਭਾਗ ਲਾ ਦੇਣਾ ਹੈ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਨੂੰ ਪ੍ਰਾਰੰਭ ਕਰਦਿਆਂ ਮੱਘਰ ਦੇ ਮਹੀਨੇ ਵਿੱਚ ਉਹਨਾਂ ਗੁਰਮੁਖ ਸਖੀਆਂ ਦੀ, ਉਹਨਾਂ ਸੁਹਾਗਣਾਂ ਦੀ, ਉਹਨਾਂ ਭਾਗਵਾਨਾਂ ਦੀ ਸ਼ਿਵ ਤੋਂ ਸਲਾਹ ਕੀਤੀ ਉਹਨੇ, ਜਿਹੜੀਆਂ ਮੱਘਰ ਦੇ ਮਹੀਨੇ ਵਿੱਚ ਆਪਣੇ ਪਰਮਾਤਮਾ ਪਤੀ ਦੇ ਕੋਲ ਬੈਠੀਆਂ ਹਨ। ਹਜ਼ੂਰ ਦੇ ਅੰਮ੍ਰਿਤ ਬਚਨ ਆਰੰਭ ਵਿੱਚ ਨੇ ਮੰਗਰ ਮਾਹੈ ਸੁਖੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੱਘਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ, ਉਹ ਗੁਰਮੁਖ ਸੁਣਦੇ ਨੇ ਕਿਹੜੀਆਂ ਹਨ? ਕਹਿਣ ਲੱਗੇ ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਆਪਣੇ ਪਰਮਾਤਮਾ ਪਤੀ ਦੇ ਕੋਲ ਬੈਠ ਗਈਆਂ ਉਹ ਸ਼ੋਭਾ ਵਾਲੀਆਂ ਨੇ। ਅਤੇ ਜੇਕਰ ਕੋਈ ਆਪਣੇ ਲਫਜ਼ਾਂ ਨਾਲ, ਆਪਣੀ ਜ਼ਬਾਨ ਨਾਲ, ਆਪਣੇ ਅੰਦਰ ਦੇ ਵਲਵਲੇ ਅਤੇ ਖਿਆਲ ਨਾਲ ਉਹਨਾਂ ਸੁਹਾਗਣਾਂ ਦੀ ਸ਼ੋਭਾ ਬਿਆਨ ਕਰਨ ਦਾ ਯਤਨ ਕਰੇ, ਕਹਿਣ ਲੱਗੇ ਉਹ ਉਹਨਾਂ ਦੀ ਪੂਰਨ ਸ਼ੋਭਾ ਬਿਆਨ ਨਹੀਂ ਕਰ ਸਕਦਾ ਜਿਹੜੀਆਂ ਭਾਗਾਂ ਵਾਲੀਆਂ ਆਪਣੇ ਕੰਤ ਦੇ ਵਿੱਚ ਸਮਾ ਗਈਆਂ। ਪਹਿਲੀ ਬੇਨਤੀ ਮੈਂ ਜਿਹੜੀ ਕਰਨੀ ਚਾਹੁੰਦਾ, ਸੁਹਾਗਣ ਦਾ ਅਤੇ ਸ਼ਿੰਗਾਰ ਦਾ ਆਪਸੀ ਬਹੁਤ ਵੱਡਾ ਸੰਬੰਧ ਹੈ। ਜਦੋਂ ਕਿਤੇ ਸ਼ਿੰਗਾਰ ਦੀ ਗੱਲ ਚੱਲਦੀ ਹੈ ਅਤੇ ਕੁਦਰਤੀ ਤੌਰ 'ਤੇ ਉਦੋਂ ਸੁਹਾਗਣ ਸ਼ਬਦ ਨਾਲ ਜੁੜਿਆ ਹੋਵੇ ਅਤੇ ਉਸ ਸ਼ਿੰਗਾਰ ਦੀ ਉਪਮਾ ਹੋਰ ਵਧੇਰੇ ਹੋ ਜਾਏਗੀ। ਸੁਹਾਗਵਤੀ ਅਤੇ ਸ਼ਿੰਗਾਰ, ਇਹਨਾਂ ਦੋਨਾਂ ਦਾ ਆਪਸੀ ਇੰਨਾ ਗੂੜਾ ਸੰਬੰਧ ਹੈ सुहागण होवे ते उहदा शिंगार भी प्रभावित करेगा। पर चेते रखो जे सुहागण नहीं शिंगार करदी होवे ते कई वारी उहदा कीता होया शिंगार उहदे जीवन नूं शक दे घेरे विच लै आउंदा। फिर बेनती मेरी इस नूं समझियो, मैं शब्द रिपीट कर दियां कि शिंगार ते सुहागण दोनां दा आपसी डूंघा संबंध है। सिर ते खसम होवे, सिर ते साई होवे, सिर ते मालक होवे ते उस सुहागण दा कीता होया शिंगार उहदी होर शोभा वधांदा है। पर जे सिर दे उपर साई नहीं मालक नहीं वह औरत अपने तन ते शिंगार करे ते गुरमुखो उहदा कीता होया शिंगार कई वारी अप जस दा कारण बन जांदा। सतगुरु गुरु नानक साहब ने वह केड़ा शिंगार है कि जिहड़ा सुहागण ने कीता मगर दे महीने विच पति दे कोल बैठ गई। प्यारिओ बाहर दे शिंगार दी गल छड्डो, एक सुहागण वास्ते तां सब तो वड्डा सुख, सब तो वड्डा शिंगार, सब तो वड्डा अंदर दा सकून ही इह वे कि तन दे बस्तर भावें पाटे होण, हत्थां पैरां नूं पाण वास्ते गहने ना होण, एक वक्त दी सुक्की रोटी मिलदी होवे ते जे पति उहदे कोल उहदे घर विच टिके है ते सच जाणू उहदे सोलां शिंगार तां उहदे पति दे कोल बैठण नाल ही पूरे हो जांदे। बाहर दे शिंगार दी बात नहीं, गुरु साहिब ने एक बचन कहा, गुरु अर्जुन देव जी दे पवित्र बचन है, कहन लगे रूखो भोजन भूम सैन, उत्थे सोने दी हीरे दी मोती दी चांदी दी लालां दी गल नहीं कीती। देखो एक सुहागण दा शिंगार की है, एक अध्यात्मक जीवन विच विचरन वाली गुरमुख सखी दा शिंगार की है। साहब कहिंदे ने रुखी रोटी मिल गई, रूखो भोजन भूम सैन, ते सौण वास्ते पलंग नहीं, कोई सूतरी निवारी मंजियां नहीं, जमीन दे उत्ते एक पाटा जिहा बस्तर विछा के उहदे ते लेट गई ते लोकां देखण वालियां क्या विचारी, भुख नाल आतुर सुक्की रोटी मिली सू, रहण वास्ते सौण वास्ते थां नहीं, जमीन दे उपर बस्तर विछा के लेट गई बेचारी। ते अगो गुरु अर्जुन साहब कहिंदे ने विचारी मत कहो, रुखे भोजन नूं ते जमीन ते विशी होए तप्पड़ नूं ना देखो, तुसी देखो मेरा साईं मेरे नाल बैठा है, एदू वड्डा सुख केड़ा है जे रुखी रोटी खा के भूम ते सौ के जे प्यारा नाल बैठा होवे ते ओ रुखी रोटी भी छत्ती प्रकार दा भोजन। मैनू अध्यात्मक जीवन वल अर्ज करनी चाहना ते एक बाबे नानक दी साखी मैं आप नाल अज सांझी करनी है, काफ़ी साल पहला कीती सी क्योंकि मेरे प्यारे दी कल नू वरेगंढ आ रही है। वरेगंढ दा मतलब हजूर दा पुरब आ रहा है। उस सुहागण दा शिंगार है कि रूखो भोजन भूम सैन, कह लगे कि देख जे जमीन ते सुते रुखी रोटी खादी, रूखो भोजन भूम सैन सखी प्रह संग सूख बिहात, ये कुछ मैनू मिल जाए पर जे मेरा प्यारा मेरे कोल मेरा पति मेरे कोल है ते मैनू ये भी प्रवान है। एदा भाव है कि जे संसारक तौर ते पदार्थ नहीं, तन ते पाण वाले सुंदर बस्तर नहीं, जे कंत उस घर विच नहीं ते प्यारिओ उस धन नूं उस पदार्थ नूं की करांगे, ते जे बाबे लालो दी एक कखां दी कुल्ली होवे ते कोदरे दी रोटी होवे ते रात उहदी कुल्ली विच बाबा नानक कीर्तन करदा होवे उहदा किन्ना कु घर भागां वाला जिहदे घर दे अंदर साईं बैठा होया। रुखो भोजन भूम सैन सखी प्रह संग सुख बिहात, गुरु नानक साहब कृपालू जी ने तिलंग राग दे अंदर देखो एक रंगे को चोले दा जिक्र कीता है। केड़ियां ने मगर दे महीने विच भागां वालियां जीव इस्त्रियां जिन्हां दे कोल उन्हां दा प्यारा पति प्यारा साई कोल बैठा है। गुरु साहब कहिंदे ने औरत शिंगार कासली किस वास्ते करदी है, उस दे शिंगार करन दा सिर्फ इको ही परपज है सुहागण दा, कि मेरा पति मेरे ते त्रुट पवे, मेरा पति मेरे ते प्रसन्न होवे। ते हजूर ने इस शब्द नू अध्यात्मक जीवन वल परमार्थ वल मोड़िया। कहन लगे देख भैने, कई बस्तर एहो जिहे हुंदे ने, जे तू तन ते पावे ते पति अत दा प्रसन्न है, ते कई वरी एहो जिहे मैले वेश पा बैठनीए जिहड़ा पति नू तेरा लिबास तेरा वेश पाउंदा नहीं। बचन कीतो ने कहन लगे कुछ लोग ऐसे ने जेड़े चाहते ने प्यारा परमात्मा पति साढ़े नाल भी रहे, पर ओहो जिहा शिंगार ओहो जिहा बस्तर नहीं पाते जेड़े पति नू पा जा। हे धन गुरु नानक बाबा जी, वह बस्तर किते रेशमी ने, वह बस्तर किते आ संसार दे कीमती ने जेड़े तन ते पाए जा। कहन लगे नहीं, जिन्ना लोकां दे अंदर दे चोले लालच दे तमा दे त्रिशना दे वकारां दे रंग विच रंगे ने, वो जिन्ने मर्जी रौला पाई जान, एहो जे चोलियां नू एहो जे बिरती नू एहो जे शिंगार नू देख के कदी भी पति उन्हां दी हिरदे दी सेज ते आएगा नहीं। हे गुरु नानक साहब, फिर दसो अज मगर दे महीने विच केड़ियां भागां वालियां ने जिन्हों की शोभा बयान नहीं हो सकती, उन्होंने चोले की हो जाए ने। कृपालू दाता जी ने अमृत बचन किया, कह लगे ए तन माया पाया प्यारे, दोनों शब्दों की यह शब्द पूरे मगर दे महीने की व्याख्या करेगा। जिन्हों को कंत है शोभा उन्हों की, कह लगे ए तन माया पाया प्यारे, लीतड़ा लभ रंगाए, अपने अंदर दे कपड़े नू लालच विच लब दा अखरी अर्थ वैसे हुंदा है जीव दा चशका स्वाद। लब ते लोभ दो शब्द ने। कह लगे ए तन माया पाया प्यारे, लीतड़ा लब रंगाए, मेरा कंत न भावे चोलड़ा प्यारे, क्यों तन सेजे जाए सेजे जाए। कहिंदे मेरे कंत नू मेरे वाहिगुरु नू तेरा चोला नहीं चंगा लगदा। खे भैणे, किवें तू प्यारे कंत दी सेज नू माण सकेंगी? इत्थे तां मगर दे महीने विच सुहागणा शोभा वालियां ने जिहड़ियां अपने पति दे कोल बैठियां ने। ए तन माया पाया प्यारे, लीतड़ा लभ रंगाए, मेरा कंत ना पावे चोलड़ा प्यारे, क्यों धन सेजै जाए। हौं कुरबानै जाऊं मेहरबाना, हौं कुरबानै जाऊं, हौं कुरबानै जाऊं, तिन्हां कह लैण जो तेरा नाउ ए ने, कि तिनकी शोभा क्या गणी जे साहिब मिलड़ी। हजूर कहिंदे पए ने कि देखो खौं कुरबानै जाऊं मेहरबाना, सारे जीवां उत्ते दया करन वालिया मेहर करन वालिया वाहिगुरु मैं तेरे तो कुरबान जाना। फिर अगला बचन कीता, मंगर माहे सुहंदियां हर पिर संग बैठड़ियां, कला तेरे तो कुरबान नहीं, जेड़े भागवान जेड़े तेरे रंग विच रते हुए तेरे नाम नाल जुड़े ने, मैं उन्हां तों कुरबान जाना वा। जेड़े दो चार घड़ियां जपदे ने उन्हां तों तां जाने जाना वा, ते कृपा करी जेड़े सदा लई तेरे नाम भी जुड़ गए मेरे दाता जी, मैं सदा उन्हां तों खनिए वांझना वा कुरबान जाना। खाऊं मैं कुरबानै जाऊं मेहरबाना, खाऊं कुरबानै जाऊं, खाऊं कुरबानै जाऊं, तिन्हां कह लैण जो तेरा नाउ, लैण जो तेरा नाउ, तिना कह खाओ सत कुरबान है जा। इन्हों तो सदा ली मैं कुरबान जाना, ये रहाओ दे बचन। हुण अगे देखिए केड़े चोले केड़े कपड़े केड़े आभूषण केड़े गहने केड़े तन दे कीते हुए शिंगार नू पांदे ने मेरे मालक। गुरु नानक साहब कहिंदे ने कि जगियासु, जे तू चाहना मैं प्यारे पति दी खुशी लैनी है, ते एक गल चेते रखिए कि खसम दी रजा वर्गा शिंगार कोई नहीं जे। प्यारो इनू समझो, इनू दुनियावी पखां च ना लिजाया जे। जो परमात्मा करदा है, जो साई करदा है ना, जो पति दी हर गल नू भला जान लै, वाहिगुरु जी दे हर कीते कोई कर्म नू सत बचन करके मान लै, भला कहण वाला सत बचन कहण वाला हुक्मी बंदा, एदू वड्डा होर शिंगार कोई दुनिया ते है नहीं। मैं एक खिन थोड़ा जा विच्चों निकल के एक अर्ज करनी चाहना। मैं एक दिन एक बचन पढ़ रहा सा, ते हिंदी दे एक विद्वान ने बड़ी सोहनी एक घटना दिती, ते इस शब्द नू किते समझ ना जे ਸਿਰਫ ਇਸ ਗੱਲ ਤੋਂ ਕਿ ਜੇ ਪਤੀ ਝਿੜਕਦਾ ਤੇ ਤਾਂ ਵੀ ਖੁਸ਼ੀ ਹੈ, ਘੱਟੋ ਘੱਟ ਘਰ ਬੈਠਾ ਉਹਦੀ ਝਿੜਕ ਵੀ ਸਾਡੇ ਲਈ ਸ਼ਿੰਗਾਰ ਹੈ। ਕਹਿੰਦੇ ਨੇ ਇੱਕ ਸਖੀ ਦੂਜੀ ਸਖੀ ਦੇ ਕੋਲ ਗਈ ਹੈ ਤੇ ਜਿਹੜੇ ਸ਼ਬਦ ਮੈਂ ਕਹਿਣ ਲੱਗਾ, ਲੋਕਾਂ ਨੇ ਪੁਰਾਣੇ ਵਿਦਵਾਨਾਂ ਨੇ ਯਤਨ ਕੀਤਾ ਕਿ ਸ਼ਹਿਰਾਂ ਦੇ ਨਾਂ ਵਿੱਚੋਂ ਕਸਬਿਆਂ ਦੇ ਨਾਂ ਵਿੱਚੋਂ ਵੀ ਕਿਤੇ ਬੰਦੇ ਦੇ ਅੰਦਰ ਨੂੰ ਕੋਈ ਸੋਝੀ ਪੈ ਜਾਏ। ਕਹਿੰਦੇ ਨੇ ਇੱਕ ਸਖੀ ਆਈ ਮਿਲਣ ਵਾਸਤੇ ਘਰ ਵੜੀ ਤੇ ਜਿਸ ਨੂੰ ਮਿਲਣ ਆਈ ਸੀ ਕੀ ਦੇਖਿਆ, ਉਹ ਉਦਾਸ ਮੰਜੀ ਉੱਪਰ ਬੈਠੀ ਹੈ ਤੇ ਜਦੋਂ ਉਹਨੇ ਆ ਕੇ ਬੁਲਾਇਆ ਤੇ ਉਹਨੇ ਬੁਲਾਇਆ ਤੇ ਪੁੱਛਿਆ ਤੇਰੀ ਉਦਾਸੀ ਦਾ ਕਾਰਨ ਕੀ, ਤੇ ਉਹਨੇ ਅੱਗੋਂ ਉੱਤਰ ਦਿੱਤਾ ਅੱਜ ਪਤੀ ਘਰ ਵਿੱਚ ਸੀ, ਦੇਖੋ ਪਰਮਾਤਮਾ ਦੀ ਰਜਾ ਵਰਗਾ ਸ਼ਿੰਗਾਰ ਹੋਰ ਕੋਈ ਨਹੀਂ, ਉਹਦੀ ਝਿੜਕ ਵੀ ਸਾਨੂੰ ਪਾ ਜਾਏ ਤੇ ਸਮਝੋ ਸ਼ਿੰਗਾਰ ਹੈ। ਪੁੱਛਿਆ ਭੈਣੇ ਅੱਜ ਉਦਾਸ ਕਿਉਂ, ਅੱਜ ਕਿਉਂ ਤੇਰੇ ਚਿਹਰੇ ਤੇ ਉਦਾਸੀ ਹੈ, ਤੇ ਉਹਨੇ ਇੱਕ ਬਚਨ ਅੱਗੋਂ ਕਿਹਾ, ਕਹਿਣ ਲੱਗੇ ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਬਹੀ। ਇਸ ਗੱਲ ਵੱਲ ਥੋੜ੍ਹੀ ਜਿਹੀ ਤੁਸੀਂ ਇਕਾਗਰਤਾ ਬਖਸ਼ਿਆ ਜੇ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਬਹੀ, ਸੁਣ ਪਤ ਦਈ ਉਜਾੜ ਸਖੀ ਸਹਾਰਨ ਪੀ ਬਲੋ। ਦੋ ਤੁਕਾਂ ਨੇ, ਹੁਣ ਆਪਾਂ ਕਹਾਂਗੇ ਵੀ ਇਹ ਤਾਂ ਸ਼ਹਿਰਾਂ ਦੇ ਨਾਂ ਨੇ, ਹਿੰਦੁਸਤਾਨ ਦੇ ਆ ਪੰਜਾਬ ਹਰਿਆਣਾ ਯੂਪੀ ਦੇ ਸ਼ਹਿਰ ਨੇ। ਕਹਿਣ ਲੱਗੇ ਪੀ ਮਾਰੀ ਕਰਨਾਲ, ਕਰਨਾਲ ਇੱਕ ਸ਼ਹਿਰ ਹੈ। ਕਹਿਣ ਲੱਗੇ ਪਾਣੀ ਪਤ ਨਾਭੀ ਭਰੀ, ਪਾਣੀ ਪਤ ਵੀ ਇੱਕ ਸ਼ਹਿਰ ਹੈ ਤੇ ਨਾਭਾ ਵੀ ਅਸੀਂ ਸ਼ਬਦ ਸਮਝਨੇ ਇੱਕ ਸ਼ਹਿਰ ਹੈ ਪੰਜਾਬ ਦਾ। ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣੀ ਪਤ ਦਈ ਉਜਾੜ। ਹੁਣ ਸੋਹਣ ਪਤ ਜਿਹੜਾ ਹੈ ਇਹ ਵੀ ਇੱਕ ਸ਼ੇਰ ਹੈ ਸੋਹਣੀ ਪਤ, ਤੇ ਅਗਲਾ ਬਚਨ ਸਖੀ ਸਹਾਰਨ, ਸਹਾਰਨਪੁਰ ਵੀ ਇੱਕ ਸ਼ਹਿਰ ਹੈ ਪੀ ਬਲੋ। ਹੁਣ ਇਹਦੇ ਅਰਥ ਨਹੀਂ ਸਮਝ ਪਏ ਹੋਣੇ, ਸਿਰਫ ਅਜੇ ਮੈਂ ਫਿਰ ਇਹ ਸ਼ਬਦ ਦੁਹਰਾ ਦੇਣਾ ਕਿ ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣ ਪਤ ਦਈ ਉਜਾੜ ਸਖੀ ਸਹਾਰਨ ਪੀ ਬਲੋ। ਹੁਣ ਇਹਦੇ ਅਰਥ ਕੀ ਨੇ, ਇੱਕ ਸਖੀ ਉਦਾਸ ਬੈਠੀ ਹੈ, ਦੂਜੀ ਗਵਾਂਢਣ ਕੋਲ ਗਈ ਪੁੱਛਿਆ ਕਿ ਤੇਰੀ ਉਦਾਸੀ ਦਾ ਕਾਰਨ ਕੀ, ਤੇ ਉਹਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੀ ਪੀ ਮਾਰੀ ਕਰਨਾਲ। ਧਿਆਨ ਦਿਆ ਜੇ ਪੀ ਦਾ ਅਖਰੀ ਅਰਥ ਹੈ ਪਤੀ, ਹੁਣ ਇਹਨੂੰ ਵਿਦਵਤਾ ਦਾ ਜ਼ੋਹਰ ਨਹੀਂ, ਸਿਰਫ ਮੈਂ ਇੱਕ ਪ੍ਰਮਾਣ ਅਰਜ਼ ਕਰਨਾ ਚਾਹੁੰਦਾ ਸਾਂ ਕਿ ਜੋ ਪਤੀ ਕਰਦਾ ਹੈ, ਪਰਮਾਤਮਾ ਪਤੀ ਕਰਦਾ, ਉਹਦੀ ਰਜ਼ਾ ਵਿੱਚ ਰਹਿਣਾ ਵੀ ਇੱਕ ਬੜਾ ਵੱਡਾ ਸ਼ਿੰਗਾਰ ਹੈ। ਜੋ ਪ੍ਰਭੂ ਕਰਦਾ ਹੈ ਉਹਦੀ ਰਜ਼ਾ ਵਿੱਚ, ਸ਼ਹਿ ਸ਼ੋ ਕਹੇ ਸੋ ਕੀਜੈ, ਉਹਦੇ ਵਿੱਚ ਬੜਾ ਵੱਡਾ ਸ਼ਿੰਗਾਰ ਹੈ। ਉਹ ਕਹਿ ਰਹੇ ਨੇ ਪੀ ਮਾਰੀ ਕਰਨਾਲ, ਪੀ ਦਾ ਅਰਥ ਪਤੀ, ਕਰ ਨਾਲ, ਕਰ ਦਾ ਅਖਰੀ ਹੱਥ, ਅਖਰੀ ਅਰਥ ਹੱਥ। ਕਹਿਣ ਲੱਗੇ ਪੀ ਮਾਰੀ ਕਰਨਾਲ, ਹੇ ਭੈਣੇ ਮੇਰੇ ਪਤੀ ਨੇ ਆਪਣੇ ਹੱਥ ਨਾਲ ਮੇਰੇ ਉੱਤੇ ਵਾਰ ਕੀਤਾ, ਪਾਣੀ ਪਤ ਨਾਭੀ ਭਰੀ। ਹੁਣ ਪਾਣੀ ਪਤ ਦਾ ਅਖਰੀ ਅਰਥ ਕਰਾਂਗੇ, ਜਿਨ੍ਹਾਂ ਵਿੱਚੋਂ ਪਾਣੀ ਫਰਲ ਪਰ ਨਿਕਲਦਾ, ਉਹਨੇ ਦੋ ਅੱਖਾਂ ਨਾਭੀ ਭਰੀ, ਇੱਕ ਉਹਨੇ ਹੱਥ ਨਾਲ ਮੇਰੇ 'ਤੇ ਵਾਰ ਕੀਤਾ, ਮੇਰੀਆਂ ਅੱਖਾਂ ਵਿੱਚੋਂ ਇੰਨਾ ਪਾਣੀ ਸਿਮਿਆ ਕਿ ਨਾਭੀ ਤੱਕ ਮੇਰੇ ਸਾਰੇ ਕੱਪੜੇ ਮੇਰੇ ਅਥਰੂਆਂ ਨਾਲ ਭਿੱਜ ਗਏ। ਧਿਆਨ ਦਿਓ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਕਹਿਣ ਲੱਗੀ ਸੋਹਣੀ ਪਤ ਦਈ ਉਜਾੜ। ਸੋਹਣੀ ਪਤ ਸ਼ਹਿਰ ਹੈ, ਪਰ ਉਸ ਵਿਦਵਾਨ ਨੇ ਅਰਥ ਕੀਤੇ ਨੇ ਕਿ ਕੰਨਾਂ ਵਿੱਚ ਮੁਰਕੀਆਂ ਪਾਈਆਂ, ਨੱਕ ਦੇ ਵਿੱਚ ਨੱਥ ਪਾਈ, ਗਹਿਣੇ ਪਾਏ ਸਨ ਅੰਗਾਂ 'ਤੇ। ਪਤਾ ਨਹੀਂ ਅੱਜ ਕਿਹੋ ਜਿਹਾ ਗੁੱਸਾ ਚੜਿਆ ਸੋ ਆਇਆ, ਆਉਂਦਿਆਂ ਸਾਰ ਮੇਰੇ ਨੱਕ ਦੀ ਨੱਥ ਪੱਟ ਕੇ ਪਰਾਂ ਮਾਰੀ, ਕੰਨ ਦੇ ਵਾਲੇ ਲਾਹ ਕੇ ਪਰਾਂ ਮਾਰੇ, ਹੱਥ ਦੀਆਂ ਚੂੜੀਆਂ ਲਾਹ ਕੇ ਪਰਾਂ ਮਾਰੀਆਂ। ਭੈਣੇ ਮੈਂ ਤਾਂ ਉਦਾਸ ਬੈਠੀ ਹਾਂ, ਅੱਜ ਮੇਰੇ ਕੰਨ ਵੀ ਉਹਨੇ ਵੱਖਰੇ ਕਰ ਦਿੱਤੇ ਗਹਿਣਿਆਂ ਤੋਂ। ਅਤੇ ਅੱਗੋਂ ਬੜਾ ਸੋਹਣਾ ਉਹ ਸਖੀ ਨੇ ਉੱਤਰ ਦਿੱਤਾ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣ ਪਤ ਦਈ ਉਜਾੜ। ਅਤੇ ਉੱਤਰ ਮਿਲਿਆ ਸਖੀ ਸਹਾਰਨ ਪੀ ਭਲੋ। ਅਤੇ ਪਤੀ ਤੇਰਾ ਕਿਤੇ ਦੂਰ ਤਾਂ ਨਹੀਂ ਗਿਆ? ਕਹਿਣ ਲੱਗੀ ਨਹੀਂ ਪਤੀ ਮੇਰਾ ਘਰ ਹੈ। ਕਹਿੰਦੀ ਹੈ ਭੈਣੇ ਇਹ ਗਹਿਣੇ ਚਲੇ ਗਏ ਕੋਈ ਬਾਤ ਨਹੀਂ, ਚੇਤੇ ਰੱਖੀ ਅੱਖਾਂ ਵਿੱਚੋਂ ਅਥਰੂ ਨਿਕਲ ਆਏ ਤੇ ਘਬਰਾ ਨਾ, ਇੰਨਾ ਕੁਝ ਹੋ ਗਿਆ ਹੈ, ਜੇ ਪਤੀ ਘਰ ਵਿੱਚ ਬੈਠਾ ਹੋਵੇ ਤੇ ਇਹਦੇ ਵਰਗਾ ਹੋਰ ਕੁਝ ਸੁੱਖ ਹੀ ਨਹੀਂ। ਇਹਦਾ ਮਤਲਬ ਕਿ ਸਭ ਤੋਂ ਵੱਡੀ ਸ਼ੋਭਾ ਜੇ ਸਾਈਂ ਘਰ ਵਿੱਚ, ਪਰ ਇਹਦੇ ਅਰਥ ਇਹ ਨਾ ਕਿਤੇ ਲੈ ਜਾਣੇ ਕਿ ਸ਼ਾਇਦ ਇੱਕ ਪਤੀ ਪਤਨੀ ਉੱਤੇ ਖੱਤ ਚੁੱਕੇ ਤੇ ਭਾਈ ਸਾਹਿਬ ਇਹਦਾ ਇਸ ਗੱਲ ਨੂੰ ਲੋਕਾਂ ਵਿੱਚ ਪ੍ਰਚਾਰ ਰਹੇ ਸਨ। ਨਹੀਂ, ਸਿਰਫ ਮੈਂ ਇੱਕ ਨੁਕਤਾ ਆਪ ਨਾਲ ਸਾਂਝਾ ਕੀਤਾ ਹੈ। ਹਜ਼ੂਰ ਬਾਬੇ ਨਾਨਕ ਦਾ ਪ੍ਰਮਾਣ ਸਾਂਝਾ ਕਰ ਰਿਹਾ ਵਾਂ ਕਿ ਖਾਉਂ ਕੁਰਬਾਨੈ ਜਾਉਂ ਮਿਹਰਬਾਨਾ, ਖਾਉਂ ਕੁਰਬਾਨੈ ਜਾਉਂ, ਖਾਉਂ ਕੁਰਬਾਨੈ ਜਾਉਂ, ਤਿੰਨਾਂ ਕਹਿ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ, ਤਿੰਨਾਂ ਕਹਿ ਖਾਉਂ ਸਦ ਕੁਰਬਾਨੈ ਜਾਉਂ। ਅਤੇ ਨਾਲ ਬਚਨ ਕੀਤੋ ਨੇ, ਕਹਿਣ ਲੱਗੇ ਪਿਆਰੇ ਜੇ ਤੂੰ ਪਤੀ ਨੂੰ ਪਾਉਣਾ ਹੈ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉਂ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉਂ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਤਿਨਾ ਕਹਿ ਪਾਸ ਮੰਗਰ ਮਾਏ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ, ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੁ ਨਾਨਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ, ਜਿਨ੍ਹਾਂ ਉੱਤੇ ਆਪ ਮਿਹਰ ਕਰਦਾ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਮੰਗਰ ਮਾਹੇ ਸੁਹੰਦੀਆਂ, ਉਹ ਸ਼ੋਭਾ ਵਾਲੀਆਂ ਨੇ। ਗੁਰਮੁਖੋ ਮੈਂ ਬੇਨਤੀ ਫਿਰ ਉਸ ਨੂੰ ਅੱਗੇ ਦੁਰਾਵਾਂ ਕਿ ਇੱਕ ਸੁਹਾਗਣ ਦੇ ਅੰਦਰ ਦਾ ਸ਼ਿੰਗਾਰ ਕੀ ਹੈ, ਜੇ ਵਾਹਿਗੁਰੂ ਪਤੀ ਪਰਮਾਤਮਾ ਘਰ ਆ ਜਾਏ ਇਦੋਂ ਵੱਡਾ ਹੋਰ ਸੁੱਖ ਕੀ ਹੈ। ਗੁਰੂ ਸਾਹਿਬ ਦੇ ਦੋ ਸ਼ਬਦ ਨੇ, ਮੈਂ ਉਹ ਵੀ ਪ੍ਰਮਾਣ ਵਜੋਂ ਅੱਜ ਆਪ ਨਾਲ ਸਾਂਝੇ ਕਰਨਾ ਚਾਹੁੰਦਾ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਲਾਲਨ ਰਾਵਿਆ ਕਵਨ ਗਤੀ ਰੀ, ਖੇ ਸਖੀਏ ਖੇ ਭੈਣੇ ਮਗਰ ਦਾ ਮਹੀਨਾ ਚੜ੍ਹਿਆ, ਤੇਰੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਸਾਨੂੰ ਇੱਕ ਕਿਰਪਾ ਕਰਕੇ ਦੱਸ ਦੇ ਕਿ ਤੂੰ ਪਿਆਰੇ ਲਾਲਨ ਨੂੰ ਪਿਆਰੇ ਸਾਈ ਨੂੰ ਕਿਵੇਂ ਪਾ ਲਿਆ। ਲਾਲਨ ਰਾਵਿਆ ਕਵਨ ਗਤੀ ਰੀ, ਸਖੀ ਬਤਾਵੂ ਮੁਝੈ ਮਤੀਰੀ, ਸੂਅਬ ਸੂਅਬ ਸੂ ਵੀ ਆਪਣੇ ਪ੍ਰੀਤਮ ਕੈ ਰੰਗ ਰਤੀ, ਆਪਣੇ ਪਿਆਰੇ ਦੇ ਰੰਗ ਵਿੱਚ ਰਤੀਏ, ਆਪਣੇ ਪਿਆਰੇ ਦੇ ਗੁਣਾਂ ਵਿੱਚ ਦਿਨ ਰਾਤ ਖੁਮਾਰੀ ਵਿੱਚ ਰਹਿਣ ਵਾਲੀਏ ਜੀਵ ਇਸਤਰੀਏ, ਮੈਨੂੰ ਇਹ ਦੱਸ ਦੇ ਪਿਆਰੇ ਪਤੀ ਨੂੰ ਤੂੰ ਕਿਵੇਂ ਮਾਣਿਆ, ਤੇਰੇ ਘਰ ਵਿੱਚ ਕਿਵੇਂ ਆ ਬੈਠੇ। ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੈ ਮਤੀਰੀ, ਸੁਹਬ ਸੁਹਬ ਸੁਹਬੀ ਆਪਣੇ ਪ੍ਰੀਤਮ ਕੇ ਰੰਗ ਰਤੀ। ਅਗਲਾ ਬਚਨ ਕੀਤਾ, ਕਹਿਣ ਲੱਗੇ ਭੈਣੇ ਕੁਛ ਬੋਲ ਤਾਂ ਸਹੀ, ਤੇ ਪਿਆਰਿਓ ਉਹ ਬੋਲੇਗੀ ਕੀ ਜਿਸ ਦੇ ਖਿਰਦੇ ਘਰ ਦੇ ਅੰਦਰ ਪਿਆਰਾ ਪਤੀ ਆ ਕੇ ਬੈਠਾ ਹੋਵੇ, ਜਿਸ ਦੇ ਘਰ ਦੇ ਵਿੱਚ ਸਾਈਂ ਆ ਕੇ ਬੈਠੇ ਹੋਣ। ਤੇ ਅੱਜ ਦਾ ਦੇਖੋ ਵਰੇ ਗੰਢ ਬਾਬਾ ਜੀ ਦਾ ਪੁਰਬ ਆ ਰਿਹਾ ਹੈ, ਜੇ ਕਿਸੇ ਨੇ ਵਿਸਤਾਰ ਨਾਲ ਪੜ੍ਹਨਾ ਹੋਇਆ ਸਾਖੀ ਨੂੰ ਤੇ ਪੜ੍ਹਿਓ ਗੁਰੂ ਨਾਨਕ ਚਮਤਕਾਰ, ਤੇ ਉਹਦੇ ਵਿੱਚ ਜਿਹੜਾ ਪੁਰਬਾਰਧ ਹੈ ਪਹਿਲਾ ਭਾਗ ਹੈ ਉਹਦੇ ਵਿੱਚ ਇੱਕ ਪ੍ਰਸੰਗ ਆਉਂਦਾ ਹੈ ਪਿਆਰੇ ਦੀ ਵਰੇ ਗੰਢ, ਪਿਆਰੇ ਦਾ ਪੁਰਬ। ਅਸੀਂ ਵੀ ਆਪਣੇ ਪਿਆਰੇ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਂਦੇ ਪਏ ਤੇ ਭਾਈ ਸਾਹਿਬ ਨੇ ਜਿਹੜਾ ਰੰਗ ਉਹਦੇ ਵਿੱਚ ਭਰਿਆ, ਤੇ ਦੇਖੋ ਇੱਕ ਸੁਹਾਗਣ ਇੱਕ ਗੁਰਮੁਖ ਇੱਕ ਰੱਬੀ ਰੰਗ ਵਿੱਚ ਰਤਾ ਹੋਇਆ, ਜੇ ਪਿਆਰਾ ਗੁਰੂ ਘਰ ਆ ਜਾਏ ਉਹਦੇ ਲਈ ਸਭ ਕੁਛ ਹੈ। ਤੇ ਅਸੀਂ ਵੀ ਇੱਕ ਅਰਦਾਸ ਕਰਨੀ ਹੈ, ਪਿਆਰਿਆ ਤੁਹਾਡਾ ਪੁਰਬ ਆ ਰਿਹਾ ਹੈ, ਕਿਰਪਾ ਕਰੋ ਇਸ ਹਿਰਦੇ ਵਿੱਚ ਆ ਕੇ ਨਿਵਾਸ ਬਖਸ਼ੋ। ਪਿਆਰੇ ਦੀ ਵਰੇ ਗੰਢ ਕੀ ਸੀ, ਨਨਕਾਣਾ ਸਾਹਿਬ ਦੀ ਧਰਤੀ ਹੈ ਜਿਹਨੂੰ ਕਦੀ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਉਸ ਧਰਤੀ ਦੇ ਉੱਤੇ ਅੱਜ ਅਜੇ ਭਿੰਨੀ ਰੈਨੜੀਏ ਚਮਕਣ ਤਾਰੇ, ਅੰਮ੍ਰਿਤ ਵੇਲਾ ਹੈ। ਇੱਕ ਬਿਰਧ ਬਾਬਾ ਉਹਨੇ ਉੱਠ ਕੇ ਇਸ਼ਨਾਨ ਕੀਤਾ ਹੈ, ਮੇਰੀ ਬੇਨਤੀ ਨੂੰ ਸਮਝਿਓ, ਥੋੜ੍ਹਾ ਜਿਹਾ ਆਪਣੀ ਸੁਰਤ ਨੂੰ ਚੁੱਕ ਕੇ ਉੱਥੇ ਲਿਜਾਈਏ। ਬਿਰਧ ਬਾਬਾ ਭਿੰਨੀ ਰੈਨੜੀਏ ਚਾਰ ਚੁਫੇਰੇ ਖਮੋਸ਼ੀ ਹੈ, ਉੱਠ ਕੇ ਇਸ਼ਨਾਨ ਕੀਤਾ ਹੈ, ਬਸਤਰ ਪਾਏ ਨੇ ਤੇ ਤਕੀਏ ਦੀ ਢੋ ਲਾ ਕੇ ਆਪਣੇ ਆਸਨ ਉੱਤੇ ਬੈਠ ਗਿਆ ਹੈ। ਆਸਨ ਤੇ ਬੈਠੇ ਹੋਏ ਦੇ ਦੋਨੋਂ ਨੇਤਰ ਜਿਹੜੇ ਨੇ ਉਹ ਮੁੰਦੇ ਨੇ, ਤੇ ਆਪਣੇ ਅੰਦਰੇ ਅੰਦਰ ਉਹ ਬਿਰਹਾ ਦੀ ਕਾਂਗ ਲੈ ਕੇ ਕਿਸੇ ਪਿਆਰੇ ਦੇ ਆਉਣ ਦੀ ਇੰਤਜ਼ਾਰ ਵਿੱਚ ਬੈਠਾ ਹੈ। ਤਕੀਏ ਦੀ ਢੋ ਲਾਈ, ਉਸ ਦਾ ਮਸਤਕ ਦਾ ਨੂਰ ਦਗਦਾ ਕਰਦਾ ਉਸ ਦਾ ਚਿਹਰਾ, ਪਰ ਫਿਰ ਵੀ ਕਦੀ ਕਦੀ ਖੌਕਾ ਲੈਂਦਾ ਹੈ ਤੇ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਪਾਣੀ ਸਿੰਮ ਆਉਂਦਾ ਹੈ ਤੇ ਚੁੱਪ ਕਰ ਜਾਂਦਾ ਹੈ। ਕਦੀ ਆਪੇ ਨਾਲ ਹੀ ਗੱਲਾਂ ਕਰਕੇ ਕਹਿੰਦਾ, ਵਾਹ ਰੱਬਾ ਕਿੰਨਾ ਸਮਾਂ ਦਿੱਤਾ ਹੀ ਸੋਹਣਾ, ਇਸ ਨਗਰੀ ਨੂੰ ਬਾਬੇ ਨਾਨਕ ਮੇਰੇ ਮੁਰਸ਼ਦ ਨੇ ਭਾਗ ਲਾਏ, ਇਕੱਲੇ ਭਾਗ ਨਾ ਲਾਏ, ਇਸ ਬੁੱਢੇ ਦੇ ਅੰਦਰ ਨੂੰ ਨਾਮ ਦੀ ਚਿੰਗ ਆਪਣੇ ਖੁਦਾ ਦੇ ਰੱਬ ਦੀ ਰੁਖਾਨੀਅਤ ਦੀ ਚਿੰਗ ਲਾ ਗਿਆ ਅਤੇ ਇਹੋ ਜੀ ਲਾ ਕੇ ਗਿਆ ਕਿ ਦਿਨੋ ਦਿਨ ਇਹ ਅੰਦਰ ਦੀ ਬਿਰਖਾ ਦੀ ਅਗਨ ਵਧਣ ਲੱਗੀ ਹੈ, ਇਹ ਘੱਟਦੀ ਨਹੀਂ ਪਈ। ਅਤੇ ਆਪੇ ਨਾਲ ਹੀ ਗੱਲਾਂ ਕਰਕੇ ਕਹਿੰਦਾ ਚੱਲ ਕੋਈ ਨਹੀਂ, ਆਖਰ ਪਿਆਰਾ ਕਈ ਸਾਲਾਂ ਦਾ ਗਿਆ ਹੈ, ਕਦੀ ਨਾ ਕਦੀ ਤਾਂ ਫੇਰੇ ਪਾਏਗਾ ਹੀ ਨਾ, ਘੱਟੋ ਘੱਟ ਇਸ ਬਿਰਧ ਸਰੀਰ ਨੂੰ ਤੋਰਨ ਵਾਸਤੇ ਤਾਂ ਆਏਗਾ। ਪਿਆਰਿਓ, ਇਹ ਬਿਰਧ, ਇਹ ਬਜ਼ੁਰਗ ਕੋਈ ਹੋਰ ਨਹੀਂ, ਇਸੇ ਤਲਵੰਡੀ ਦਾ ਮਾਲਕ ਹੈ ਜਿਸ ਦਾ ਨਾਮ ਹੈ ਰਾਏ ਬੁਲਾਰ, ਜਿਹੜਾ ਜਨਮ ਸਾਖੀ ਵਿੱਚ ਬੋਲ ਕੇ ਕਹਿੰਦਾ ਹੈ ਕਿ ਕਾਲੂ ਮਤਾਂ ਆਪਣੇ ਪੁੱਤਰ ਨੂੰ ਸੰਸਾਰੀ ਜੀਵ ਜਾਣੇ, ਦੇਖੀ ਇਹ ਤਾਂ ਖੁਦਾਏ ਦਾ ਰੂਪ ਹੀ। ਨਾਲ ਕਹਿੰਦਾ ਦੇਖ ਐਵੇਂ ਮਤਾਂ ਝਿੜਕਦਾ ਰਹੇ ਮੇਰੇ ਬਾਬੇ ਨਾਨਕ ਨੂੰ। ਅਤੇ ਬਾਬਾ ਕਾਲੂ ਜੀ ਪੁੱਛਦੇ ਨੇ ਕਿਉਂ, ਕਹਿਣ ਲੱਗੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵੱਸਦੀ, ਇਹਦੇ ਕਰਕੇ ਤਾਂ ਮੇਰੇ ਸ਼ਹਿਰ ਨੂੰ ਭਾਗ ਲੱਗੇ ਨੇ। ਅਤੇ ਮੇਰੀ ਬੇਨਤੀ ਹੈ ਕਿ ਦੇਖੋ ਆਪਣੇ ਅੰਦਰ ਨੂੰ ਭਾਵਨਾ ਦੇ ਤਲ 'ਤੇ ਲੈ ਕੇ ਚੱਲੀਏ, ਕੇਵਲ ਰਸਮਾਂ ਰਿਵਾਜ਼ਾਂ ਦੇ ਬੱਝੇ ਹੋਏ ਅਤੇ ਖੁਸ਼ਕ ਗਿਆਨ, ਸੁੱਕਾ ਸਿਧਾਂਤ, ਰੁੱਖੇ ਮਨ ਅਤੇ ਰੁੱਖੀ ਜੀਵ ਨਾਲ ਗੱਲ ਨਾ ਕਰੀਏ। ਆਖਰ ਪਿਆਰੇ ਨੇ ਆਉਣਾ ਹੈ, ਕੱਲ੍ਹ ਪਿਆਰੇ ਦੀ ਵਰੇ ਗੰਢ ਹੈ, ਅਤੇ ਆਪਣੇ ਖਿਰਦੇ ਦੀ ਸੇਜ ਨੂੰ ਕਿਤੇ ਪਿਆਰੇ ਦੇ ਬਹਿਣ ਜੋਗੀ ਬਣਾ ਤਾਂ ਲਈਏ। ਉਸ ਬਿਰਧ ਦਾ ਨਾਮ ਹੈ ਰਾਏ ਬੁਲਾਰ, ਰਾਏ ਭੋਏ ਦੀ ਤਲਵੰਡੀ ਦਾ ਮਾਲਕ ਹੈ। ਅੱਜ ਅੰਮ੍ਰਿਤ ਵੇਲੇ ਬੈਠਾ ਤਕੀਏ ਦੀ ਢੋ ਲਾ ਕੇ ਬਜ਼ੁਰਗ ਦੇ ਨੇਤਰਾਂ ਦੇ ਉੱਪਰ ਜਿਹੜੇ ਪਰਵਟਿਆਂ ਦੇ ਕੇਸ਼ ਨੇ ਉਹਨਾਂ ਅੱਖਾਂ ਟਕੀਆਂ ਨੇ, ਪਰ ਬੈਠਾ ਹੋਇਆ ਪ੍ਰੇਮ ਦਾ ਸੱਚ ਦਾ ਪੁਤਲਾ ਗੁਰੂ ਨਾਨਕ ਸਾਹਿਬ ਦੇ ਰੰਗ ਵਿੱਚ ਰੰਗਿਆ ਹੋਇਆ। ਅਜੇ ਸੂਰਜ ਦੀ ਲਾਲੀ ਬਾਹਰ ਨਿਕਲੀ, ਪੋਹ ਫੁਟਾਲਾ ਹੋਇਆ, ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪਈਆਂ, ਅਤੇ ਇਹ ਬਾਬਾ ਆਪਣੇ ਆਸਣ ਤੋਂ ਉੱਠ ਕੇ ਹੱਥ ਦੇ ਵਿੱਚ ਡੰਗੋਰੀ ਪਕੜ ਕੇ ਜਦੋਂ ਬਾਹਰ ਨਿਕਲਿਆ, ਆ ਠੰਡੀ ਠੰਡੀ ਰੁੱਤ 'ਤੇ ਕੱਤੇ ਦਾ ਮਹੀਨਾ ਪਿਆ ਚੱਲਦਾ ਸੀ, ਕਿਉਂਕਿ ਪਿਆਰੇ ਦਾ ਪੁਰਬ ਪਿਆ ਆਉਂਦਾ ਸੀ। ਠੰਡੀ ਠੰਡੀ ਰੁੱਤ ਹੈ, ਨਾ ਗਰਮੀ ਨਾ ਸਰਦੀ। ਬਾਹਰ ਨਿਕਲਿਆ ਅਤੇ ਉਹਦੇ ਮੁੱਖ ਦੇ ਉੱਪਰ ਸੂਰਜ ਦੀਆਂ ਕਿਰਨਾਂ ਪਈਆਂ। ਅਸਲ ਵਿੱਚ ਕਰੋੜਾਂ ਸੂਰਜਾਂ ਦਾ ਚਾਨਣ ਤਾਂ ਬਾਬਾ ਅੰਦਰ ਬਖਸ਼ ਗਿਆ ਸੀ, ਅਤੇ ਜਦੋਂ ਬਾਹਰ ਦੇ ਸੂਰਜ ਦੀ ਕਿਰਨ ਇਹਦੇ ਚਿਹਰੇ 'ਤੇ ਪਈ ਤਾਂ ਮਾਨੋ ਉਹ ਚਮਕ ਚਿਹਰੇ ਵਿੱਚੋਂ ਨਿਕਲੀ, ਜਿਵੇਂ ਇੱਕ ਸਾਫ ਸ਼ੀਸ਼ੇ ਦੇ ਵਿੱਚੋਂ ਸੂਰਜ ਦੇ ਪ੍ਰਤੀਬਿੰਬ ਦੀ ਚਮਕ ਪੈਂਦੀ। ਅੰਦਰ ਤਾਂ ਪਹਿਲੀ ਸਾਫ ਸਬੁੱਧ ਸੁੱਚ ਸੀ, ਦਰਪਣ ਦੀ ਤਰ੍ਹਾਂ ਸ਼ੁੱਧ ਸੀ, ਪਰ ਸੂਰਜ ਦੀਆਂ ਕਿਰਨਾਂ ਨਾਲ ਚਿਹਰਾ ਹੋਰ ਭਖਿਆ। ਨੌਕਰ ਆਏ, ਰਾਏ ਬੁਲਾਰ ਦੇ ਸਾਹਮਣੇ ਆ ਕੇ ਝੁਕੇ ਅਤੇ ਧੀਮੀ ਆਵਾਜ਼ ਵਿੱਚ ਕਹਿਣ ਲੱਗੇ ਕਿ ਬਾਬੇ ਕਾਲੂ ਦੇ ਘਰ ਜਾਓ, ਬੁਲਾ ਕੇ ਲਿਆਓ ਖਾਂ ਉਹਨੂੰ ਮੇਰੇ ਕੋਲ। ਨੌਕਰ ਗਿਆ, ਮੈਂ ਤਾਂ ਕਾਲੂ ਜੀ ਨੂੰ ਬੁਲਾ ਕੇ ਲਿਆਇਆ ਹੈ। ਅਤੇ ਰਾਏ ਬੁਲਾਰ ਸੋਟੀ ਹੱਥ ਵਿੱਚ ਪਕੜੀ ਅਤੇ ਉਹਦਾ ਸਹਾਰਾ ਲੈ ਕੇ ਖਲੋਤਾ, ਅਤੇ ਆਉਂਦਿਆਂ ਸਾਰ ਬਾਬੇ ਕਾਲੂ ਨੂੰ ਦੇਖ ਕੇ ਪਤਾ ਨਹੀਂ ਆ ਜਿਸ ਬਿਰਧ ਦਾ ਮਨ ਕਿੰਨਾ ਕੁ ਕਿੱਥੇ ਵਹਿ ਤੁਰਿਆ, ਅਤੇ ਇੱਕੋ ਦਮ ਬਾਬੇ ਕਾਲੂ ਨੂੰ ਦੇਖ ਕੇ ਭਾਵੇਂ ਇਹਦਾ ਕਾਰਦਾਰ ਸੀ, ਰਾਏ ਬੁਲਾਰ ਦੇ ਇੱਕੋ ਦਮ ਸੀਸ ਝੁਕਾ ਦਿੱਤਾ। ਕਹਿਣ ਲੱਗੇ ਮੇਰੇ ਦਿਲ ਦੇ ਸਾਈਂ ਦੇ ਬਾਪੂ, ਸ਼ਬਦ ਇਹੀ ਸਨ, ਮੇਰੇ ਅੰਦਰ ਦੇ ਮਾਲਕ ਦੇ ਬਾਪੂ, ਤੂੰ ਕਿਰਪਾ ਕਰ ਮੈਨੂੰ ਦੱਸ ਖਾਂ, ਕਿਤੇ ਕੋਈ ਸੋਏ, ਕਿਤੇ ਕੋਈ ਖਬਰ ਆਈ ਹੈ ਮੇਰੇ ਪਿਆਰੇ ਦੇ ਵਾਪਸ ਆਉਣ ਦੀ, ਕਿਤੇ ਸਮਝ ਪਈ ਤੇਰੇ ਘਰ ਕਿਤੋਂ ਸੁਣਿਆ ਆਇਆ ਕਿ ਪਿਆਰੇ ਨੇ ਆਉਣਾ ਹੈ। ਅਤੇ ਅੱਜ ਬਾਬਾ ਕਾਲੂ ਜੀ ਬਿਰਧ ਹੋ ਚੁੱਕੇ ਸਨ, ਅਤੇ ਕਹਿੰਦੇ ਨੇ ਰਾਏ ਬੁਲਾਰ ਦੀ ਦਸ਼ਾ ਦੇਖ ਕੇ ਨੇਤਰ ਸੇਜਲ ਕਰਕੇ ਕਹਿਣ ਲੱਗੇ, ਰਾਏ ਜੀ ਖਬਰ ਤਾਂ ਨਹੀਂ ਸੁਣੀ, ਪਰ ਪਤਾ ਨਹੀਂ ਅੱਗੇ ਖਾਤੀ ਚੁੱਕਦਾ ਰਿਹਾ, ਅੱਗੇ ਪੈਸਿਆਂ ਦੀਆਂ ਗਿਣਤੀਆਂ ਮਿਣਤੀਆਂ ਕਰਦਾ ਰਿਹਾ। ਅੱਜ ਕਈ ਦਿਨ ਹੋ ਗਏ ਨੇ, ਅੰਦਰੋਂ ਕੋਈ ਨਵੀਂ ਜੀ ਇੱਕ ਚੀਜ਼ ਪੈਦਾ ਹੋ ਗਈ ਏ, ਹੁਣ ਪੁੱਤਰ ਮੋਹ ਨਹੀਂ। ਮਨ ਕਹਿੰਦਾ ਆਖਰ ਕਿਹੜਾ ਖਜ਼ਾਨਾ ਉਹਦੇ ਕੋਲ ਹੈ ਕਿ ਜਿਸ ਖਜ਼ਾਨੇ ਦੀ ਕਿਣਕਾ ਕਿਣਕਾ ਜਿਨ੍ਹਾਂ ਨੂੰ ਦਿੱਤਾ ਉਹ ਧਰਤੀ 'ਤੇ ਪੈਰ ਨਹੀਂ ਲੱਗਦੇ, ਆਤਮਕ ਮੰਡਲਾਂ ਵਿੱਚ ਘੁੰਮਦੇ ਪਏ ਨੇ। ਅਤੇ ਮਨ ਕਹਿੰਦਾ ਕਿਤੇ ਪਾਏ ਪੁੱਤਰ ਫੇਰੀ, ਅਤੇ ਇਸ ਅੰਦਰ ਦੇ ਖਜ਼ਾਨੇ ਦਾ ਭੋਰਾ ਮੈਨੂੰ ਵੀ ਮਿਲ ਜਾ। ਕਹਿਣ ਲੱਗੇ ਪਰ ਅਜੇ ਆਇਆ ਨਹੀਂ, ਅਜੇ ਖਬਰ ਨਹੀਂ ਆਈ। ਰਾਏ ਬੁਲਾਰ ਨੇ ਸੁਣਿਆ ਅਤੇ ਚੁੱਪ ਕਰਕੇ ਕਹਿੰਦੇ ਨੇ ਬੁੱਲ ਮੀਟ ਲਏ ਅਤੇ ਜਿਵੇਂ ਚੀਣੀ ਬਾਣ ਕੋਈ ਬੱਚਾ ਕੋਈ ਨਿਆਣਾ ਰੋਂਦਾ ਹੈ, ਖਮੋਸ਼ ਹੋ ਗਿਆ, ਚੁੱਪ ਕਰ ਗਿਆ। ਕਹਿਣ ਲੱਗਾ, ਚੰਗਾ ਖੁਦਾ, ਤੇਰੀ ਰਜ਼ਾ ਵਿੱਚ ਹੀ ਸੁੱਖ ਹੈ, ਮੁਰਸ਼ਦ ਤੇਰੀ ਰਜ਼ਾ ਵਿੱਚ ਹੀ ਸੁੱਖ ਹੈ, ਪਰ ਤੁਸੀਂ ਤਾਂ ਤੁਰ ਲੱਗਿਆ। ਇਹ ਗੱਲ ਕਹੀ ਸੀ ਰਾਏ ਜੀ, ਜਦੋਂ ਆਪਣਾ ਬਲ ਆਪਣੀ ਸ਼ਕਤੀ ਆਪਣੀ ਤਾਕਤ ਕੰਮ ਨਾ ਕਰੇ ਉਦੋਂ ਅਰਦਾਸ ਕਰਿਓ, ਮੈਂ ਜ਼ਰੂਰ ਤੁਹਾਡੇ ਕੋਲ ਆਵਾਂਗਾ। ਬਾਬਾ, ਹੇ ਮੇਰੇ ਮੁਰਸ਼ਦ, ਮੇਰੀ ਇੱਕ ਅਰਦਾਸ ਹੈ, ਇਸ ਬੁੱਢੇ ਦੇ ਪਿੰਜਰ ਵਿੱਚੋਂ ਪ੍ਰਾਣ ਨਿਕਲਣ ਤੋਂ ਪਹਿਲਾਂ ਜਗਤ ਫੇਰੀ ਪਾ ਕੇ ਤਾਰਨ ਵਾਲਿਆ, ਪਾ ਤਲਵੰਡੀ ਦੀ ਫੇਰੀ, ਅਤੇ ਇਸ ਬੁੱਢੇ ਦਾ ਕਿਸੇ ਪਾਸੇ ਤੂੰ ਬੇੜਾ ਜੀਵਨ ਦਾ ਜਲਾ ਦੇ। ਪਿਆਰਿਓ, ਕੇਵਲ ਅਰਦਾਸ ਕੀਤੀ, ਆਪਣੇ ਅੰਦਰ ਨੂੰ ਟਿਕਾਓ। ਗੁਰਮੁਖ ਪਿਆਰੇ ਭਾਈ ਹੀਰਾ ਸਿੰਘ ਹੋਣੀ ਜਦੋਂ ਕਿਤੇ ਪੁਰਬ ਵਾਲੇ ਦਿਨ ਆਉਂਦੇ ਸਨ, ਉਹਨਾਂ ਨੇ ਇੰਨੀ ਭਾਵਨਾ ਨਾਲ ਕਥਾ ਕਰਨੀ, ਕੀਰਤਨ ਕਰਨਾ ਕਿ ਲੋਕ ਬੈਠੇ ਹੋਣੇ ਸੰਗਤ ਵਿੱਚ ਅਤੇ ਸੁਰਤਾਂ ਨੂੰ ਚੁੱਕ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਲੈ ਜਾਣ, ਕਿਉਂਕਿ ਮੇਰਾ ਮੁਰਸ਼ਦ, ਮੇਰਾ ਸਾਈਂ, ਮੇਰਾ ਗੁਰੂ। ਰਾਏ ਬੁਲਾਰ ਕਹਿੰਦਾ, ਪਾ ਫੇਰੀ ਤਲਵੰਡੀ ਦੀ, ਅੱਜ ਇਹਨੇ ਕੀ ਕੀਤਾ, ਘਰੋਂ ਨਿਕਲਿਆ, ਨੌਕਰ ਚਾਕਰ ਨਾਲ ਸਨ। ਕਹਿੰਦਾ, ਮੇਰਾ ਅੰਦਰ ਪੁਕਾਰ ਕੇ ਕਹਿੰਦਾ, ਰਾਏ, ਤੇਰੇ ਸਿਰ ਦਾ, ਤੇਰੇ ਅੰਦਰ ਦਾ ਮਾਲਕ ਆਉਣ ਵਾਲਾ ਹੈ, ਤੂੰ ਜਾ ਖਾਂ ਉਸ ਪਿੰਡ ਦੀ ਜੂਹ ਤੋਂ ਬਾਹਰ, ਅਤੇ ਉੱਥੇ ਬੜਾ ਸੋਹਣਾ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਬਚਨ ਲਿਖਿਆ ਹੈ, ਕਹਿੰਦੇ ਨੇ, ਜਿਸ ਥਾਂ 'ਤੇ ਬੈਠ ਕੇ ਰਾਏ ਜੀ ਨੇ ਕੀਰਤਨ ਸੁਣਿਆ, ਜਿਸ ਥਾਂ 'ਤੇ ਬਾਬੇ ਨਾਨਕਾਂ ਦੀਆਂ ਨਾਨਕ ਦੀਆਂ ਰਹਿਮਤਾਂ ਵਰਤੀਆਂ, ਭਾਈ ਵੀਰ ਸਿੰਘ ਉਹਨਾਂ ਦੇ ਵੱਡੇ ਵਡੇਰੇ ਦੀਵਾਨ ਕੌੜਾ ਮੱਲ ਨੇ ਉਹ ਅਸਥਾਨ ਆਪਣੇ ਹੱਥੀ ਬਣਵਾਇਆ ਸੀ। ਰਾਏ ਬੁਲਾਰ ਚੱਲੇ ਪਿੰਡ ਤੋਂ ਬਾਹਰ ਵਣ ਦੇ ਥੱਲੇ ਜਾ ਬੈਠਾ, ਪਰ ਇਹਦਾ ਬਹਿਣਾ ਅੰਦਰ ਦੇ ਰੰਗ ਵਿੱਚ ਹੈ, ਨੇਤਰ ਸੇਜਲ ਸਨ, ਪਰ ਅੰਦਰੇ ਅੰਦਰ ਗੁਰੂ ਨਾਨਕ ਸਾਹਿਬ ਦੀ ਯਾਦ, ਗੁਰੂ ਨਾਨਕ ਸਾਹਿਬ ਦਾ ਸ਼ਬਦ ਪਿਆ ਚੱਲਦਾ ਹੈ, ਅੰਦਰੇ ਅੰਦਰ ਪਿਆਰੇ ਨੂੰ ਉਡੀਕਦਾ ਪਿਆ ਹੈ, ਅਤੇ ਮਨ ਨੂੰ ਆਵਾਜ਼ ਪਿਆ ਦਿੰਦਾ ਹੈ, ਆਵੋ ਸੱਜਣਾ, ਹੇ ਮੇਰੇ ਪਿਆਰੇ, ਤੂੰ ਮੇਰੇ ਘਰ ਆ ਤਾਂ ਸਹੀ, ਦਰਸ਼ਨ ਦੇਖਾਂ ਤੇਰਾ ਰਾਮ, ਮੈਨੂੰ ਕਿਤੇ ਤੇਰੇ ਦਰਸ਼ਨਾਂ ਦੀ ਧਲਕ ਪੈ ਜਾਏ, ਤੂੰ ਆ ਤਾਂ ਸਹੀ, ਮੈਂ ਆਪਣੇ ਘਰ ਵਿੱਚ ਖਲੋਤਾ ਹੋਇਆ ਤੇਰੀ ਇੰਤਜ਼ਾਰ ਪਿਆ ਕਰਨਾ ਵਾਂ। ਮਨ ਨੂੰ ਅੰਦਰ ਦਾ ਬਿਰਹਾ ਇਹ ਸੀ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ, ਸਾਜਨ ਦੇਸ਼ ਵਿਦੇਸ਼ੀ ਅੜੇ, ਸਾਹ ਨੇੜੇ ਦਿੰਦੀ ਸਾਰ ਸੰਭਾਲੇ ਤਿੰਨ ਸੱਜਣਾ, ਮੁੰਦ ਨੈਣ ਭਰਿੰਦੀ, ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ, ਕਿਉਂ ਪ੍ਰਭ ਮਿਲਾਂ ਪਿਆਰੇ। ਹੇ ਬਾਬਾ ਨਾਨਕ ਜੀ, ਮਾਰਗ ਪੰਥ ਨਾ ਜਾਣੂ ਵਿਖੜਾ, ਕਿਉਂ ਪਾਈਐ ਪਿਰਪਾਰੇ, ਕਿਰਪਾ ਕਰ ਤੂੰ ਆ ਤਰੁੱਠ ਦਰਸ਼ਨ ਦੇ। ਰਾਏ ਬੁਲਾਰ ਅੱਜ ਬੈਠਾ ਹੈ, ਅਤੇ ਪਿਆਰਿਓ, ਬਾਬਾ ਕਾਲੂ ਜੀ ਇਹਦੇ ਕੋਲ ਟਿਕੇ ਨੇ, ਪਰ ਉਹ ਬਹਿਣਾ ਦੁਨੀਆਦਾਰਾਂ ਵਾਲਾ ਨਹੀਂ, ਉਹ ਬਹਿਣਾ ਹੈ ਜਿਹਦੇ ਵਿੱਚ ਪਿਆਰੇ ਦੀ ਯਾਦ, ਪਿਆਰੇ ਦਾ ਰਸ, ਪਿਆਰੇ ਦੇ ਅੰਦਰ ਦੀ ਰਸ ਮਗਨਤਾ ਹੈ। ਇੰਨੀ ਦੇਰ ਨੂੰ ਸਾਹਮਣਿਓ ਦੂਰੋਂ ਇੱਕ ਘੋੜ ਅਸਵਾਰ ਆਇਆ ਹੈ। ਪਿਆਰਿਓ, ਦੇਖੋ ਜਦੋਂ ਪੁਰਬ ਆਉਂਦਾ ਹੈ, ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਇਹ ਲੱਛਣ ਨੇ। ਮੈਂ ਫਿਰ ਬੇਨਤੀ ਕਰਦਿਆਂ, ਲਾਲ ਨੂੰ ਜਨਮ ਦੇਣਾ ਹੈ ਮਾਂ ਨੇ, ਸੁਹਾਗਣ ਨੇ, ਇਹ ਸਿਰਫ ਸ਼ਬਦ ਸਮਝਣ ਵਾਸਤੇ ਨੇ, ਅਤੇ ਪ੍ਰਸੂਤ ਦੀ ਪੀੜਾ, ਭਾਵੇਂ ਉਹ ਦਰਦ ਲੈ ਕੇ ਆਈ, ਪੀੜ ਲੈ ਕੇ ਆਈ, ਪਰ ਉਸ ਪੀੜ ਦੇ ਪਿੱਛੇ ਬੜੀ ਵੱਡੀ ਖੁਸ਼ੀ ਹੈ, ਕਿਉਂਕਿ ਇਸ ਪੀੜ ਤੋਂ ਬਾਅਦ ਇਹਦੀ ਕੁੱਖ ਵਿੱਚ ਕੀਮਤੀ ਲਾਲ ਨੇ ਪ੍ਰਗਟ ਹੋਣਾ, ਅਸਲ ਵਿੱਚ ਉਹ ਪੀੜਾ ਸੁਖਦਾਈ ਬਣ ਜਾਂਦੀ ਹੈ। ਬਾਬਾ ਕਾਲੂ ਜੀ ਅਤੇ ਰਾਏ ਬੁਲਾਰ ਬੈਠੇ ਨੇ, ਅਤੇ ਸਾਹਮਣੇ ਉਹ ਝਾਵਲਾ ਪਿਆ ਕਿ ਦੁਪਹਿਰ ਢਲਦੀ ਪਈ ਹੈ, ਘੋੜੇ 'ਤੇ ਅਸਵਾਰ ਹੋਇਆ, ਇੱਕ ਘੋੜ ਅਸਵਾਰ ਤੁਰਿਆ ਆਉਂਦਾ। ਜਦੋਂ ਉਹ ਨੇੜੇ ਆਇਆ,